ਦੇ ਵਿੱਚ ਇਸ ਤਰ੍ਹਾਂ ਮਾਰਿਆ ਜਾਂਦਾ ਬੱਕਰੇ ਆਦਿਕ ਨੂੰ, ਇੱਕ ਵਾਰੀ ਜ਼ੋਰ ਨਾਲ ਛੁਰਾ ਗਲ 'ਚ ਮਾਰ ਕੇ ਬੱਕਰਾ ਸੁੱਟ ਦਿੰਦੇ ਨੇ, ਫਿਰ ਉਹ ਹੌਲੀ ਹੌਲੀ ਤੜਫ ਤੜਫ ਕੇ ਮਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਉਹ ਹਾਲ ਹੈ ਦੁਨੀਆਂ 'ਚ ਰਹਿਣ ਦਾ ਕਿ ਮੈਂ ਤਾਂ ਤੜਫ ਰਿਹਾ ਅਕਾਲ ਪੁਰਖ ਤੋਂ ਬਿਨਾਂ, ਵਾਹਿਗੁਰੂ ਦੇ ਕਦੋਂ ਦਰਸ਼ਨ, ਕਦੋਂ ਚਰਨਾਂ ਜਾਵਾਂਗੇ। ਮਹਾਰਾਜ ਨੇ ਪਹਿਲਾਂ ਕਹਿਦਾ ਚਿੱਤ ਨਾ ਭਇਓ ਹਮਰੋ ਆਵਨ ਕਹਿ, ਮੇਰਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ ਉੱਥੋਂ, ਇਹ ਤਾਂ ਬਸ ਉਹਨਾਂ ਦੇ ਹੁਕਮ ਨੂੰ ਮੰਨਦਿਆਂ ਹੋਈ ਇੱਥੇ ਆਇਆ ਮੈਂ, ਕਿਉਂਕਿ ਸੱਚਖੰਡ ਦੇ ਵਿੱਚ ਜਿੰਨਾ ਆਨੰਦ ਹੈ ਉਹਦਾ ਕਥਨ ਤਾਂ ਆਪਾਂ ਕਰ ਨਹੀਂ ਸਕਦੇ, ਪਰ ਇੰਨਾ ਕਹਿ ਸਕਦੇ ਹਾਂ ਜਿਵੇਂ ਭਰ ਗਰਮੀਆਂ ਵਿੱਚ ਆਪਾਂ ਇੰਨੇ ਤੰਗ ਹੈ ਅਤੇ ਅਚਾਨਕ ਇੱਥੇ ਬਰਫ਼ ਪੈਣ ਲੱਗ ਜਾਵੇ, ਸਾਰੀ ਦੁਨੀਆ ਨੱਚਣ ਲੱਗ ਜਾਏਗੀ, ਆਹ ਤਾਂ ਸ਼ਿਮਲਾ ਇੱਥੇ ਹੀ ਬਣ ਗਿਆ, ਤਾਂ ਬੜੀ ਠੰਡ ਹੋ ਗਈ, ਬੜਾ ਆਨੰਦ ਮਾਣ ਰਹੇ ਹਾਂ ਅਸੀਂ ਤਾਂ। ਮਾੜਾ ਜਿਹਾ ਹੀ ਪ੍ਰਮਾਣ ਹੈ ਇਹ, ਕਿਣਕਾ ਕੁ ਮਾਤਰ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਮੈਨੂੰ ਤਾਂ ਇੱਥੇ ਸੰਸਾਰ ਦੇ ਅੰਦਰ ਰਹਿਣਾ ਬੜਾ ਔਖਾ ਲੱਗ ਰਿਹਾ ਹੈ, ਮੇਰਾ ਵੀ ਸੁਨੇਹਾ ਦਿਓ ਜਾ ਕੇ ਕਿ ਹੁਣ ਮੈਨੂੰ ਵੀ ਬੁਲਾ ਲਓ। ਸੋ ਇਸ ਕਰਕੇ ਮਹਾਰਾਜ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਮਿੱਤਰ ਪਿਆਰੇ ਵਾਹਿਗੁਰੂ ਦਾ ਸੱਥਰ ਤੋਂ ਭਾਵ ਥੱਲੇ ਧਰਤੀ ਦੇ ਉੱਤੇ ਘਾਹ ਫੂਸ ਵਿਛਾ ਕੇ ਵੀ ਉਹਦੇ ਕੋਲ ਪੈਣਾ ਚੰਗਾ ਲੱਗਦਾ ਮੈਨੂੰ। ਭੱਠ ਖੇੜਿਆਂ ਦਾ ਰਹਿਣਾ, ਖੇੜੇ ਹੁੰਦੇ ਸ਼ਹਿਰ, ਕਹਿੰਦੇ ਜਿਹੜਾ ਸ਼ਹਿਰਾਂ ਦੇ ਵਿੱਚ ਜਾ ਕੇ ਰਹਿਣਾ ਹੈ, ਚੰਗਿਆਂ ਸਥਾਨਾਂ 'ਤੇ ਰਹਿਣਾ ਹੈ, ਉਹ ਮੈਨੂੰ ਭੱਠ ਦੀ ਤਰ੍ਹਾਂ ਲੱਗਦਾ, ਜਿਵੇਂ ਭੱਠ ਬਲਦਾ ਹੋਵੇ। ਅਕਾਲ ਪੁਰਖ ਵਾਹਿਗੁਰੂ ਦੇ ਕੋਲ ਭਾਵੇਂ ਮੈਨੂੰ ਸੱਥਰ ਵਿਛਾ ਕੇ ਪੈਣਾ ਪੈ ਜੇ, ਭਾਵੇਂ ਬੋਰੀ ਵਿਛਾ ਕੇ ਪਾ ਦੇਵੇ ਕੋਈ, ਭਾਵੇਂ ਮੈਨੂੰ ਥੱਲੇ ਹੀ ਪੈਣਾ ਪੈ ਜੇ, ਉਹ ਆਨੰਦਮਈ ਅਵਸਥਾ ਹੈ। ਸ੍ਰੀ ਹੇਮਕੁੰਡ ਸਾਹਿਬ ਇਸੇ ਤਰ੍ਹਾਂ ਹੀ ਰਹੇ ਨੇ, ਉੱਥੇ ਕਿਹੜਾ ਪਲੰਘ ਸੀਗੇ ਮਹਾਰਾਜ ਕੋਲ, ਉੱਥੇ ਵੀ ਤਾਂ ਥੱਲੇ ਹੀ ਬਿਰਾਜਮਾਨ ਹੁੰਦੇ ਸੀ। ਉਹ ਜਿਹੜੀ ਸਿਲਾ 'ਤੇ ਬਹਿ ਕੇ ਆਪ ਨੇ ਭਗਤੀ ਕੀਤੀ ਹੈ, ਸੋ ਬਾਬਾ ਸੂਰਤਾ ਸਿੰਘ ਜੀ ਜਦੋਂ ਪਹਿਲੀ ਵਾਰ ਕਹਿੰਦੇ, ਬਾਬਾ ਸੂਰਤਾ ਸਿੰਘ ਜੀ ਹੋਏ ਨੇ 1984 'ਚ ਉਹ ਸ਼ਹੀਦ ਹੋ ਗਏ ਸੀਗੇ, ਬੜੀ ਉੱਚੀ ਅਵਸਥਾ ਦੇ ਮਾਲਕ ਸੀ ਉਹ ਬਜ਼ੁਰਗ। 1975 ਅਤੇ 76 'ਚ ਦੋ ਵਾਰੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ ਰਿਸ਼ੀਕੇਸ਼, ਉਹ ਸ੍ਰੀ ਹੇਮਕੁੰਡ ਸਾਹਿਬ ਤੱਕ ਸਾਡੇ ਨਾਲ ਹੀ ਗਏ ਸੀ, ਬੜੀਆਂ ਗੱਲਾਂ ਸੁਣਾਈਆਂ, ਪੁਰਾਣੇ ਤੋਂ ਪੁਰਾਣਾ ਸਮਾਂ ਉਹਨਾਂ ਨੇ ਸੁਣਾਇਆ। ਸੋ ਦੇਖ ਲੈਂਦੇ ਨੇ ਬੰਦਾ ਕਿਹਾ ਜਾ, ਅਸੀਂ 4-5 ਸਿੰਘ ਸੀਗੇ, ਤਾਂ ਫਿਰ ਅਸੀਂ ਉਹਨਾਂ ਨੂੰ ਬਜ਼ੁਰਗਾਂ ਦਾ ਤਰ੍ਹਾਂ ਸਤਿਕਾਰ ਕਰਕੇ ਪੁੱਛਿਆ ਵੀ ਤੁਸੀਂ ਜਦੋਂ ਉੱਪਰ ਗਏ ਸੀ ਗੁਫਾ ਵਿੱਚ, ਹੁਣ ਅਸੀਂ ਤਾਂ ਜਾ ਨਹੀਂ ਸਕਦੇ, ਤੁਸੀਂ ਤਾਂ ਕਈ ਵਾਰ ਗਏ ਹੋ, ਉੱਤੇ ਕੀ ਦੇਖਿਆ ਤੁਸੀਂ? ਤਾਂ ਕਹਿੰਦੇ ਉੱਪਰ ਜਦ ਗਏ ਗੁਫਾ ਦੇ ਵਿੱਚ ਤਾਂ ਮੈਂ ਦੇਖਿਆ ਵੱਡੀ ਸਾਰੀ ਇੱਕ ਸਿਲਾ ਹੈ, ਪਿੱਛੋਂ ਦੀ ਪਾਣੀ ਲੰਘ ਰਿਹਾ ਥੋੜ੍ਹਾ ਥੋੜ੍ਹਾ, ਜਿਵੇਂ ਕੂਲ ਜਿਹਾ ਬਣਿਆ ਪਾਣੀ ਦਾ। ਕਹਿੰਦੇ ਮੈਂ ਆਪ ਸੁੱਚਾ ਕੱਪੜਾ ਲੈ ਕੇ ਉੱਥੋਂ ਭਿਉਂ ਕੇ ਉਸ ਸਿਲਾ ਦੇ ਉੱਪਰ ਕਹਿੰਦੇ ਮੈਂ ਉਹ ਕੱਪੜਾ ਫੇਰਿਆ, ਬਿਲਕੁਲ ਜਦੋਂ ਪੋਚਾ ਲਾ ਤਾਂ ਚੰਗੀ ਤਰ੍ਹਾਂ ਸਫਾਈ ਹੋ ਗਈ, ਕਹਿੰਦੇ ਮੈਂ ਥੋੜ੍ਹੀ ਜਿਹੀ ਬੇਸਮਝੀ ਕਰ ਲਈ, ਇਹ ਕਿ ਮੈਂ ਉਸ ਸਿਲਾ ਦੇ ਉੱਤੇ ਬੈਠ ਗਿਆ। ਜਿਉਂ ਹੀ ਮੈਂ ਬੈਠਾ ਕਹਿੰਦੇ ਮੇਰੀ ਸਮਾਧੀ ਐਸੀ ਲੱਗੀ, 48 ਘੰਟੇ ਤੱਕ ਤਾਂ ਮੇਰੀਆਂ ਅੱਖਾਂ ਹੀ ਨਹੀਂ ਖੁੱਲੀਆਂ। 48 ਘੰਟੇ ਤੋਂ ਬਾਅਦ ਜਦੋਂ ਸੁਰਤ ਆਈ ਤਾਂ ਮੈਨੂੰ ਮਨ 'ਚ ਅਨੁਭਵ ਹੋਇਆ ਮੈਂ ਗਲਤ ਗੱਲ ਕੀਤੀ, ਇੱਥੇ ਤਾਂ ਮਹਾਰਾਜ ਬੈਠਦੇ ਹੋਣੇ ਨੇ। ਇੱਕਦਮ ਥੱਲੇ ਉੱਤਰ ਕੇ ਮੱਥਾ ਟੇਕਿਆ, ਬੇਨਤੀ ਕੀਤੀ, ਮਹਾਰਾਜ ਮੈਥੋਂ ਗਲਤੀ ਹੋ ਗਈ। ਸੋ ਇਸ ਕਰਕੇ ਐਸੇ ਗੁਰਮੁਖ ਪਿਆਰਿਆਂ ਦੱਸਿਆ ਕਿ ਮਹਾਰਾਜ ਵਾਕਈ ਕੋਈ ਕੱਪੜਾ ਨਹੀਂ ਥੱਲੇ, ਕੋਈ ਲੀੜਾ ਨਹੀਂ, ਉਹ ਸਿਲਾ ਦੇ ਉੱਤੇ ਬੈਠ ਕੇ ਭਗਤੀ ਇੰਨਾ ਸਮਾਂ ਕੀਤੀ ਮਹਾਰਾਜ ਜੀ ਨੇ, ਉਹ ਪਾਵਨ ਪਵਿੱਤਰ ਸਥਾਨ। ਇਸ ਕਰਕੇ ਸਤਿਗੁਰੂ ਕਹਿੰਦੇ ਮੈਨੂੰ ਤਾਂ ਨਾ ਧਰਤੀ 'ਤੇ ਬਹਿਣਾ ਚੰਗਾ, ਮੈਨੂੰ ਤਾਂ ਸੱਥਰ ਚੰਗਾ, ਆਹ ਜਿਹੜੀਆਂ ਨਰਮ ਤਲਾਈਆਂ, ਨਰਮ ਚੀਜ਼ਾਂ, ਦੂਜੀਆਂ ਤੀਜੀਆਂ, ਇਹ ਸਾਰਿਆਂ ਨਾਲੋਂ। ਇਸ ਕਰਕੇ ਕਹਿੰਦੇ ਮੈਨੂੰ ਤਾਂ ਸੱਚਖੰਡ ਹੀ ਚੰਗਾ, ਅਕਾਲ ਪੁਰਖ ਦੇ ਚਰਨਾਂ 'ਚ ਰਹਿਣਾ ਹੀ ਚੰਗਾ, ਆਹ ਸੰਸਾਰ ਦੇ 'ਚ ਮਾਇਆ, ਮਾਇਆ ਦੀ ਤਪਸ਼, ਇਹਨਾਂ ਦੇ ਨਾਲੋਂ ਤਾਂ ਸਾਰਿਆਂ ਨਾਲੋਂ ਚੰਗਾ ਤੇਰੇ ਚਰਨਾਂ 'ਚ ਬੈਠ ਕੇ, ਇਹਨਾਂ ਜੰਜਾਲਾਂ ਤੋਂ ਦੂਰ ਹੋ ਕੇ, ਇੱਕ ਮਨ ਹੋ ਕੇ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਪਵਿੱਤਰ ਉਪਦੇਸ਼ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਰਾਗ ਬਿਲਾਵਲ ਪਾਤਸ਼ਾਹੀ ਦਸਵੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸੋ ਇਸ ਤੋਂ ਪਹਿਲਾਂ ਇੱਕ ਸ਼ਬਦ ਰਹਿ ਗਿਆ ਤਿਲੰਗ ਕਾਫੀ ਪਾਤਸ਼ਾਹੀ ਦਸਵੀਂ ਸੋ ਇਹ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੋਂ ਬਾਅਦ ਜਿਹੜਾ ਸ਼ਬਦ ਤਿਲੰਗ ਕਾਫੀ ਪਾਤਸ਼ਾਹੀ ਦਸਵੀਂ ਤਿਲੰਗ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ ਕੇਵਲ ਕਾਲੀ ਕਰਤਾਰ ਸੋ ਇੱਕ ਹੁੰਦਾ ਪਾਠ ਆਪਣਾ ਦਈ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਦਈਓ ਦੈ ਦਈ ਇਹਦਾ ਅਰਥ ਸਾਰਿਆਂ ਦਾ ਜ਼ਿਆਦਾਤਰ ਹੁੰਦਾ ਦਿਆਲੂ ਜਾਂ ਪ੍ਰੇਰਕ ਇੱਥੇ ਮਹਾਰਾਜ ਨੇ ਕੱਕੇ ਨੂੰ ਕੰਨਾ ਲੱਲਾ ਈੜੀ ਬਿਹਾਰੀ ਲਿਖ ਕੇ ਲਿਖਿਆ ਕਾਲ ਈ ਉਹ ਜਿਹੜਾ ਈ ਹੈ ਨਾ ਉਹ ਪ੍ਰੇਰਕ ਦਾ ਵਾਚਕ ਲਾ ਦਿੱਤਾ ਨਾਲ ਕੇਵਲ ਅਕਾਲ ਪੁਰਖ ਹੀ ਕਰਤਾਰ ਵਾਹਿਗੁਰੂ ਹੀ ਪ੍ਰੇਰਕ ਹੈ ਸਾਰਿਆਂ ਦਾ ਹਰੇਕ ਨੂੰ ਪ੍ਰੇਰਦਾ ਵਾਹਿਗੁਰੂ ਹੀ ਹੈ ਕਿਸੇ ਨੂੰ ਚੰਗੇ ਪਾਸੇ ਕਿਸੇ ਨੂੰ ਮਾੜੇ ਪਾਸੇ ਕਿਸੇ ਨੂੰ ਇੱਧਰ ਕਿਸੇ ਨੂੰ ਉੱਧਰ ਜਿਹਨੂੰ ਥੋੜ੍ਹਾ ਭਟਕਾਉਣਾ ਹੋਵੇ ਉਹਨੂੰ ਉੱਧਰ ਨੂੰ ਭਟਕਾ ਦਿੰਦੇ ਨੇ ਜਿਹਨੂੰ ਸੋਝੀ ਪਾਉਣੀ ਹੈ ਉਹਨੂੰ ਸੋਝੀ ਵੀ ਪਾ ਦਿੰਦੇ ਨੇ ਇਹ ਮਹਾਰਾਜ ਦੀ ਮਰਜ਼ੀ ਹੈ ਇਹ ਤਾਂ ਆਪਾਂ ਜਾਣ ਨਹੀਂ ਸਕੇ ਵੀ ਐਸਾ ਕਿਉਂ ਕਹਿੰਦੇ ਮੇਰੀ ਖੇਡ ਹੈ ਜਿਨ੍ਹਾਂ ਜਿਨ੍ਹਾਂ ਨੂੰ ਗੁੰਮਰਾਹ ਕਰਨਾ ਹੁੰਦਾ ਉਹਨਾਂ ਨੂੰ ਵੀ ਖੁਦ ਹੀ ਕਰ ਦਿੰਦੇ ਨੇ ਜਿਹਨੂੰ ਨਹੀਂ ਕਰਨਾ ਉਹਨੂੰ ਉਹਦੇ ਸਿਰ ਤੇ ਖੜ ਕੇ ਪ੍ਰੇਰਣਾ ਦੇਈ ਜਾਂਦੇ ਚੰਗੀ ਕਹਿੰਦੇ ਮਾੜੇ ਪਾਸੇ ਨਹੀਂ ਜਾਣਾ ਉਹਨੂੰ ਸਮਝਾ ਵੀ ਦਿੰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਕੇਵਲ ਕੱਲ ਹੀ ਕਰਤਾਰ ਹੈ ਇਕੱਠਾ ਹੀ ਪਾਠ ਕੱਲ ਹੀ ਕਰਤਾਰ ਆਦਿ ਅੰਤ ਅਨੰਤ ਮੂਰਤ ਆਦਿ ਤੋਂ ਲੈ ਕੇ ਅੰਤ ਤੱਕ ਸ੍ਰਿਸ਼ਟੀ ਦਾ ਆਦਿ ਤੇ ਅੰਤ ਉਹਦਾ ਤਾਂ ਕੋਈ ਆਦਿ ਅੰਤ ਨਹੀਂ ਨਾ ਹੈ ਜਦੋਂ ਦੀ ਸ੍ਰਿਸ਼ਟੀ ਬਣਾਈ ਹੈ ਅਤੇ ਜਦੋਂ ਤੱਕ ਸ੍ਰਿਸ਼ਟੀ ਨੇ ਰਹਿਣਾ ਤਿੰਨਾਂ ਲੋਕਾਂ ਨੇ ਅਨੰਤ ਮੂਰਤ ਵਾਹਿਗੁਰੂ ਨੇ ਅਨੰਤ ਮੂਰਤਾਂ ਧਾਰਨੀਆਂ ਨੇ ਆਪਣੀਆਂ ਅਨੰਤ ਸਰੂਪ ਬਣਾਉਣ ਵਾਲਾ ਉਹ ਕਦੇ ਕਿਸੇ ਸਰੂਪ ਵਿੱਚ ਹੋ ਜਾਂਦੇ ਨੇ ਕਦੇ ਕਿਸੇ ਸਰੂਪ ਵਿੱਚ ਹੋ ਜਾਂਦੇ ਨੇ ਗੜਨ ਭੰਜਨਹਾਰ ਭੰਜਨਹਾਰ ਹੁੰਦਾ ਬਣਾਉਣ ਤੋੜਨ ਵਾਲਾ ਅਤੇ ਗੜਨ ਵਾਲਾ ਹੁੰਦਾ ਬਣਾਉਣ ਵਾਲਾ ਬਣਾਉਣ ਵਾਲਾ ਵੀ ਸਾਨੂੰ ਉਹੀ ਹੈ ਨਾਸ਼ ਕਰਤਾ ਵੀ ਉਹੀ ਹੈ ਹਰੇਕ ਚੀਜ਼ ਦਾ ਕੋਈ ਚੀਜ਼ ਬਣੀ ਤਾਂ ਉਹਨੇ ਬਣਾਈ ਕੋਈ ਚੀਜ਼ ਖਤਮ ਹੋ ਗਈ ਤਾਂ ਉਹਨੇ ਹੀ ਕੀਤੀ ਹੈ ਖਤਮ ਆਪਾਂ ਨਹੀਂ ਕੀਤੀ ਨਾਂ ਭਾਵੇਂ ਕਿਸੇ ਦਾ ਲੱਗ ਜਾਵੇ ਪਰ ਨਾਮ ਅਖੀਰ ਤੇਰਾ ਹੀ ਆਉਣਾ ਕਿ ਸਾਰਾ ਕੁਝ ਤੁਸੀਂ ਆਪ ਹੀ ਕਰਨ ਵਾਲੇ ਹੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਨਿੰਦ ਉਸਤਤ ਜਾਣ ਕੇ ਸਮ ਸੱਤਰ ਮਿੱਤਰ ਨਾ ਕੋਈ ਨਿੰਦਾ ਤੇ ਉਸਤਤ ਉਸ ਵਾਹਿਗੁਰੂ ਨੂੰ ਬਰਾਬਰੀ ਹੈ ਤੁਸੀਂ ਰੋਜ਼ ਨਿੰਦਾ ਕਰੀ ਜਾਓ ਤਾਂ ਉਹਨੂੰ ਕੋਈ ਫਰਕ ਨਹੀਂ ਜੇ ਉਸਤਤ ਕਰੀ ਜਾਓ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਉਹਦੇ 'ਤੇ ਕੋਈ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੈ ਸੱਤਰ ਤੇ ਮਿੱਤਰ ਕੋਈ ਨਹੀਂ ਉਹਨੂੰ ਕਿਉਂਕਿ ਪਤਾ ਕਿ ਮੇਰੀ ਅੰਸ਼ੀ ਹੈ ਸਾਰੀ ਇਹ ਇਸ ਕਰਕੇ ਉਹਦਾ ਕਿਸੇ ਨਾਲ ਵੈਰ ਹੀ ਨਹੀਂ ਨਾ ਦੁਸ਼ਮਣੀ ਨਾ ਦੋਸਤੀ ਸਾਰੇ ਮੇਰੇ ਆਪਣੇ ਹੀ ਨੇ ਕੌਣ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਏ ਕਹਿੰਦੇ ਪਰ ਇੱਕ ਗੱਲ ਦੱਸੋ ਉਹਨੂੰ ਕਿਹੜਾ ਇਹੋ ਜਿਹਾ ਕੰਮ ਪੈ ਗਿਆ ਕਿਹੜੀ ਬਾਟ ਪੈ ਗਈ ਕਿਹੜਾ ਰਾਹ ਜਾਣਾ ਪੈ ਗਿਆ ਜਿਹੜਾ ਆਪਾਂ ਕਹਿੰਦੇ ਹਾਂ ਕਿ ਉਹ ਪਥ ਸਾਰਥੀ ਬਣਿਆ ਰਥ ਦਾ ਕ੍ਰਿਸ਼ਨ ਜੀ ਬਾਰੇ ਕਹਿੰਦੇ ਨੇ ਕਹਿੰਦੇ ਇਉਂ ਦੱਸੋ ਆਪਾਂ ਕਹਿੰਦੇ ਕ੍ਰਿਸ਼ਨ ਜੀ ਅਰਜਨ ਜੀ ਦੇ ਸਾਰਥੀ ਬਣੇ ਉਹਦਾ ਰਥ ਚਲਾਉਣ ਵਾਲੇ ਬਣੇ ਅਖੇ ਪਰਮੇਸ਼ਰ ਨੇ ਫਿਰ ਅਰਜਨ ਦਾ ਰਥ ਚਲਾਇਆ ਕਹਿੰਦੇ ਰੱਬ ਨੂੰ ਕਿਹੜੇ ਰਾਹ ਜਾਣਾ ਪੈ ਗਿਆ ਜਿਹੜਾ ਉਹ ਪਥ ਸਾਰਥੀ ਬਣ ਗਿਆ ਅਰਜਨ ਦਾ ਕਹਿੰਦੇ ਇਹ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਰੱਬ ਨੂੰ ਹਰੇਕ ਥਾਈਂ ਲੋਕ ਕਿਉਂ ਜਿੱਥੇ ਨਾ ਕੋਈ ਵਰਤਿਆ ਜਾਵੇ ਉੱਥੇ ਰੱਬ ਨੂੰ ਵਰਤ ਲੈਂਦੇ ਨੇ ਮਹਾਰਾਜ ਕਹਿੰਦੇ ਉਹ ਕਿਉਂ ਬਣੂਗਾ ਕਿਸੇ ਦਾ ਪਥ ਸਾਰਥੀ ਉਹਨੂੰ ਕੋਈ ਲੋੜ ਨਹੀਂ ਹੈ ਇਹ ਤੁਹਾਡਾ ਵਹਿਮ ਹੈ कि वह किसी का रथ चला वाला बनिया। तात मात ना जात जाकर पुत्र पौत्र मुकंद, ना तो वह कोई तात पिता है, ना मात माता है, ना कोई वो जात है, ना कोई वह फिर कहते पुत्र है, तो ना कोई पोतरा है। वह मुकंद मुक्ति के दाते दा, ना पिता ना माता ना जात ना पुत्र ना पोतरा। जदों आप गल कहने हैं कि वह कोई पिता नहीं, कोई माता नहीं, कोई पुत्र नहीं, कोई पोतरा नहीं, तो कौन काज कहाएंगे आन देवक नंद? फिर तुम क्यों कहने हो कि देवकी का नंदन से पुत्र सी? वह जदों उन्हें किसी का पुत्र बनना ही नहीं संसार के अंदर, तो फिर वह देवकी पुत्र किवें हो सकता है? वह तो वो अवतार आए सी, कई अवतार भेजता वो अपने। विष्णु जी ने कई बारी अवतार धारे ने। महाराज गलत फहमियां दूर करते संसार दिया। सतगुरु ने पहला कहता भी मैं किसी तो डरना नहीं, ना मैं झुकना किसी के अगे, तो एवें मैं लल्ले पब्बे करा किसी दे। मैं तुहानू साफ ते स्पष्ट गल दसदा कि उन्होंने की लोड़ सी देवकी पुत्र बनन दी, जदों वाहिगुरु ना उन्हां दा कोई पिता ना माता ना पोतरा ना पुत्र ना ताता ना माता ना जाता ना पाता, निरसाकिंग सरीक है, अमितो अमीक है, सदैवंग प्रभा है, अजय है अजा है, देव दैत दिशा विशा जे कीन सर्ब पसार। जेड़े वाहिगुरु ने देवते बनाए, दैत बनाए, दिशा विशा होंगी चारे पासे बनाए। एक तो दिशा होगी पूर्व पछम उत्तर दक्षिण, विशा होगी उन्होंने उपकोण जेड़े होंगे ने, अठ कोण बन गए, चार मुख कोण, चार अग्न कोण, अवैव कोण आदिक, निशान कोण, ईशान कोण आदिक बने ने। जे कीन सर पसार, जिन्हें इन्ना वड्डा पसारा किया, इन्हें देवते बनाए ने करोड़ा करोड़ करोड़ तो थोड़े हो गए, पद्म की गिणती च दैत बनाए ने। कहने तुसीं अपने जाने उहदी उपमा करदे हो की कह के, कौन उपमा तौन को मुख लेत नाम मुरार। कहते ये उहदी की उपमा होई कि उहनूं तुसीं मरारी कह के उहदी उपमा करदे हो। मुर दैंत नूं मारन करके उहनूं मुरारी कहिंदे ने। कहिंदे देखियो किते उपमा करदे करदे किते निंदिया ही ना करी जायो। कहिंदे उहदा नां तुसीं मुरार रखता एक दैंत मारन करके। कहिंदे जिहने देवते बनाए, दैंत बनाए, सारियां दिशावां बनाईयां, सारियां नूं खुद बनाउण वाला, खुद सारियां नूं मारन वाला आप है। जे एक जाने ने किते आके एक दैंत मारता तो रब बन गया। कल भी यही कहिंदे सीगे, कहिंदे जे दस क दैंत मार दिते आके विष्णु ने, तां कि उह परमात्मा कहाउण दा हकदार हो गया? जिहड़े रब ने असंख दैंत बनाए ने वह तो रब ना रहा, जिन्हें दस क दैंत मार दिते वह रब बन गया। कहिंदे देखो हासे की गल, संसार एवें हरेक नूं रब कहण लग जांदा, हरेक नूं भगवान। महाराज कहिंदे यह गल गलत है, आपो अपने अहुदे ते सारे ठीक ने, विराजमान ने, पर यह नहीं कहना चाहिए कि वह फलाना परमात्मा है, फलाना परमात्मा है, यह परमात्मा है, हरेक नूं भगवान कहण लग पे। राग बिलावल पातशाही दसवीं, बिलावल राग विच महाराज दसवें पातशाह फरमाउंदे बचन, सो किम मान स्वरूप कहाए। वह मान स्वरूप बंदे का रूप किवें कहा सकता है कि वह रब बंदा है जो बंदा बन के आया? कहिंदे तुसीं हरेक बंदे नूं रब कहण लग पैंदे हो। और बहुत स्पष्ट है दुनिया अज दे युग च अपने आप नूं रब कहाउंदी, हरेक किते भी मर्जी तुसीं हाथ ला के देख लो, कोई नेक लंक बनिया बैठा, कोई कहिंदा मैं तां आप ही रब आया, मैं ही परमेश्वर हाँ। दसवें पातशाह महाराज कहते वो गल सुन भाई, सिद्ध समाध साध कर हारे, सिद्ध समाधियां ला के साध साध के हार के थक के बह गए, क्यों ना देखन पाए? वह उन्होंने तो रब देखिया नहीं, वो वाहेगुरु। बड़े बड़े सिद्धां नूं नहीं देखिया, समाधियां वाले नूं देखिया, ਕਈਆਂ ਨੇ ਜ਼ੋਰ ਲਾ ਲਿਆ, ਉਹ ਨਹੀਂ ਦਰਸ਼ਨ ਦਿੰਦਾ, ਤੇ ਇੱਕ ਬੰਦਾ ਉੱਠ ਕੇ ਕਹਿੰਦਾ ਮੈਂ ਰੱਬ ਹੈ, ਤੇ ਉਹ ਲੋਕ ਉਦੋਂ ਵੀ ਮਹਾਂਮੂਰਖ ਨੇ ਜਿਹੜੇ ਕਹਿੰਦੇ ਹਾਂ ਜੀ ਇਹ ਰੱਬ ਹੈ। ਇਹ ਕਿੱਦਾਂ ਹੋ ਸਕਦਾ? ਜਿਹਦੇ ਦਰਸ਼ਨਾਂ ਲਈ ਲੱਖਾਂ ਵਰ੍ਹਾ ਤਪੱਸਿਆ ਕਰਨੀ ਪੈਂਦੀ ਹੈ, ਤਾਂ ਕਿਤੇ ਜੇ ਉਹਦਾ ਤਰਸ ਪੈ ਜੇ ਤਾਂ ਕਿਤੇ ਮਸਾਂ ਹੀ ਦਰਸ਼ਨ ਹੁੰਦੇ ਨੇ। ਕਹਿੰਦੇ ਤੁਸੀਂ ਐਵੇਂ ਜਣੇ ਖਣੇ ਗਾਜਰ ਮੂਲੀ ਬਣਾਇਆ ਰੱਬ ਨੂੰ, ਹਰੇਕ ਨੂੰ ਹੀ ਕਹਿੰਦੇ ਹੋ ਆਹ ਰੱਬ ਹੈ, ਉਹ ਰੱਬ ਹੈ, ਉਹ ਰੱਬ ਹੈ, ਸਾਰਿਆਂ ਨੂੰ ਹੀ ਤੁਸੀਂ ਪਰਮਾਤਮਾ ਕਹਿਣ ਲੱਗ ਜਾਂਦੇ ਹੋ। ਐ ਨਾ ਕਿਹਾ ਕਰੋ ਕਿਸੇ ਨੂੰ। ਜੇ ਪਰਮਾਤਮਾ ਕਹਾਉਣ ਦਾ ਅਧਿਕਾਰੀ ਕੇਵਲ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜੇ ਤੁਸੀਂ ਕਹੋ ਵੀ ਇਹ ਵੀ ਦੇਖਣ ਨੂੰ ਤਾਂ ਬੰਦੇ ਹੀ ਲੱਗਦੇ ਸੀ, ਇਹ ਬੰਦੇ ਨਹੀਂ ਸੀ ਲੱਗਦੇ। ਦਸਾਂ ਸਰੂਪਾਂ ਦੇ ਇਤਿਹਾਸ ਨੂੰ ਪੜ੍ਹੋ, ਇਤਿਹਾਸ ਨਹੀਂ ਸੁਣਿਆ ਤੁਸੀਂ? ਦਸਾਂ ਸਰੂਪਾਂ ਦੇ ਤਾਂ ਫੁੱਲ ਵੀ ਨਹੀਂ ਮਿਲੇ ਹੈ, ਇਹ ਤਾਂ ਦੇਖਣ ਮਾਤਰ ਸਰੂਪ ਸੀਗੇ। ਜੇ ਤੁਸੀਂ ਕਹੋ ਇਹਨਾਂ ਨੇ ਮਾਵਾਂ ਤੋਂ ਜਨਮ ਲਿਆ, ਇਹ ਵੀ ਨਹੀਂ ਹੈ, ਉਹ ਸਿਰਫ ਇੱਕ ਸਾਰੀ ਕਿਰਿਆ ਦਿਖਾਵੇ ਮਾਤਰ ਹੈ, ਉਹਨਾਂ ਨੇ ਤਾਂ ਮਾਵਾਂ ਤੋਂ ਜਨਮ ਲਿਆ, ਪਰ ਇੱਥੇ ਕੁਛ ਨਹੀਂ ਹੋਇਆ। ਉਹ ਤਾਂ ਕਈ ਵਾਰੀ ਹਾਰੇ ਵੀ ਨੇ, ਬੜੇ ਬੜੇ ਦੈਂਤਾਂ ਨੇ ਹਰਾ ਕੇ ਭਜਾ ਦਿੱਤੇ, ਕਹੋ ਕਾ ਦਸਵੇਂ ਪਾਤਸ਼ਾਹ ਨੂੰ ਕਿਸੇ ਨੇ ਹਰਾਇਆ ਹੋਵੇ। ਉਹਨਾਂ ਤੇ ਇਹਨਾਂ ਦਾ ਬੜਾ ਫਰਕ ਹੈ, ਸ਼ਕਤੀ, ਵਿਅਕਤੀ, ਪ੍ਰਗਿਆ, ਆਯੂ, ਇਹ ਸਾਰੀਆਂ ਚੀਜ਼ਾਂ ਮਿਲਾਉਣੀਆਂ ਪੈਂਦੀਆਂ ਕਿ ਮਿਲਦੀਆਂ ਵੀ ਨੇ। ਐਂ ਤਾਂ ਹਰੇਕ ਬੰਦਾ ਹੀ ਉੱਠ ਕੇ ਕਹਿ ਦਿੰਦਾ, ਛੇਵੇਂ ਪਾਤਸ਼ਾਹ ਨੂੰ ਇੱਕ ਸਿੱਖ ਖੜਾ ਹੋ ਕੇ ਕਹਿੰਦਾ ਮਹਾਰਾਜ ਤੁਹਾਡੇ ਤੇ ਮੇਰੇ 'ਚ ਤਾਂ ਕੋਈ ਫਰਕ ਨਹੀਂ ਹੈ, ਮੇਰੀਆਂ ਵੀ ਦੋ ਬਾਹਾਂ, ਦੋ ਲੱਤਾਂ, ਦੋ ਅੱਖਾਂ, ਅਤੇ ਤੁਸੀਂ ਵੀ, ਤੁਸੀਂ ਸਤਿਗੁਰੂ ਬਣ ਕੇ ਗੱਦੀ 'ਤੇ ਕਿਉਂ ਬੈਠੇ ਹੋ ਅਤੇ ਮੈਂ ਥੱਲੇ ਕਿਉਂ ਖੜਾ? ਹੈ ਤਾਂ ਬੰਦਾ ਸਿੱਧਾ ਜਿਹਾ, ਪ੍ਰਸ਼ਨ ਬੜਾ ਡੂੰਘਾ। ਮਹਾਰਾਜ ਕਹਿੰਦੇ ਭਾਈ ਗੱਲ ਤੇਰੀ ਬਿਲਕੁਲ ਠੀਕ ਹੈ, ਬਾਹਰਲਾ ਰੂਪ ਤਾਂ ਆਪਣਾ ਇੱਕੋ ਜਿਹਾ ਹੀ ਹੈ ਦੇਖਣ ਮਾਤਰ, ਪਰ ਇਹ ਗੱਲ ਹੈ ਕਿ ਮੈਂ ਕਹਿ ਸਕਦਾ ਹਾਂ ਕਿ ਮੈਂ ਬ੍ਰਹਮ ਹਾਂ, ਤੇ ਤੂੰ ਇਹ ਗੱਲ ਕਹਿ ਨਹੀਂ ਸਕਦਾ, ਕਿਉਂਕਿ ਮੇਰਾ ਮਨ ਬਿਲਕੁਲ ਸ਼ੁੱਧ ਹੈ ਤੇ ਤੂੰ ਅਸ਼ੁੱਧ ਹੈ। ਇਸ ਕਰਕੇ ਇਹ ਕੋਈ ਵੱਖਰੀ ਗੱਲ ਨਹੀਂ ਕਿ ਦੁਨੀਆਂ ਦੇ ਲੋਕ ਖਿੱਝ ਕੇ ਕਹਿਣਗੇ ਤਾਂ ਉਹ ਦਸਵੇਂ ਪਾਤਸ਼ਾਹ ਮਹਾਰਾਜ ਵੀ ਤਾਂ ਆਮ ਬੰਦਿਆਂ ਵਰਗੇ ਸੀਗੇ, ਪਹਿਲੇ ਪਾਤਸ਼ਾਹ ਵੀ ਤਾਂ ਐਂ ਸੀਗੇ। ਬਈ ਬੜਾ ਫਰਕ ਹੈ, ਨਾਲ ਬੈਠ ਕੇ ਕਦੇ ਵਿਚਾਰ ਕਰਕੇ ਦੇਖੋ ਉਹਨਾਂ ਦੇਵਤਿਆਂ ਦਾ ਤੇ ਗੁਰਾਂ ਦਾ। ਦੇਵਤੇ ਤਾਂ ਵਿਚਾਰੇ ਇੱਥੇ ਹੁਣ ਨੱਕ ਰਗੜਦੇ ਨੇ ਮਹਾਰਾਜ ਦੇ ਅੱਗੇ, ਕਈਆਂ ਦੇ ਤਾਂ ਭਲੇ ਭੁਲੇ ਹੀ ਨਹੀਂ ਹੋਏ, ਵਿਚਾਰੇ ਐਵੇਂ ਤੁਰੇ ਫਿਰਦੇ ਨੇ। ਇਹਨਾਂ ਨੂੰ ਤਾਂ ਆਪਾਂ ਹੀ ਵੱਡੇ ਬਣਾਇਆ ਹੋਇਆ, ਇਹ ਵੱਡੇ ਵੱਡੇ ਕੋਈ ਨਹੀਂ ਹੈਗੇ, ਇਹਨਾਂ ਨੂੰ ਕੋਈ ਨਹੀਂ ਕਿਤੇ ਪੁੱਛਦਾ ਉੱਤੇ ਜਾ ਕੇ ਪਰਲੋਕ ਦੇ ਵਿੱਚ, ਕਿਉਂਕਿ ਇਹਨਾਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ। ਉਹ ਠੀਕ ਹੈ ਵੀ ਸਤਿਕਾਰਯੋਗ ਹੈ, ਸਾਰੇ ਵੱਡੇ ਨੇ, ਅਹੁਦੇ ਦੇ ਮਾਲਕ ਨੇ। ਇੱਕ ਗੱਲ ਹੈ ਵੀ ਆਪਾਂ ਇਹਨਾਂ ਨੂੰ ਕੁਛ ਨਹੀਂ ਕਹਿ ਸਕਦੇ, ਕਿਉਂਕਿ ਆਪਣੇ ਨਾਲੋਂ ਤਾਂ ਠੀਕ ਹੈ ਵੱਡੇ ਨੇ, ਪਰ ਜਦੋਂ ਪਰਮਾਤਮਾ ਦੇ ਬਰਾਬਰ ਲਿਆਉਣ ਲੱਗੀਏ ਤਾਂ ਉਦੋਂ ਤਾਂ ਦੇਖਣਾ ਪੈਂਦਾ ਨਾ। ਜਿਵੇਂ ਸਾਡੇ ਮਾਂ ਬਾਪ ਸਾਡੇ ਲਈ ਵੱਡੇ ਨੇ, ਸਤਿਕਾਰਯੋਗ ਨੇ, ਪਰ ਸਾਡੇ ਜਿਹੜੇ ਦਾਦਾ ਦਾਦੀ ਨੇ ਉਹਨਾਂ ਦੇ ਸਾਹਮਣੇ ਤਾਂ ਨਹੀਂ, ਉਹਨਾਂ ਦੇ ਮਾਂ ਬਾਪ ਬਣ ਗਏ ਉਹਨਾਂ ਸਾਹਮਣੇ ਤਾਂ ਉਹਨਾਂ ਦੇ ਧੀਆਂ ਪੁੱਤੀ ਰਹਿਣਗੇ। ਉਹ ਜਿੰਨਾ ਮਰਜ਼ੀ ਝਿੜਕਣ ਉਹਨਾਂ ਨੂੰ, ਜਿੰਨਾ ਮਰਜ਼ੀ ਕੁਛ ਕਹਿਣ, ਵੱਡੀਆਂ ਵੱਡੀਆਂ ਉਮਰਾਂ ਹੋ ਜਾਂਦੀਆਂ ਬੱਚਿਆਂ ਦੀਆਂ, ਤਾਂ ਵੀ ਮਾਂ ਬਾਪ ਝਿੜਕਦੇ ਰਹਿੰਦੇ, ਟੋਕਦੇ ਰਹਿੰਦੇ, ਤੂੰ ਆਹ ਗਲਤ ਕੀਤਾ, ਤੂੰ ਨਿਆਣਾ ਹੈ, ਤੈਨੂੰ ਹਲੇ ਅਕਲ ਨਹੀਂ ਗੀ। ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਦੋਂ ਕੋਈ ਗਲਤੀ ਕਰਦਾ ਸਾਨੂੰ ਝਿੜਕਣਾ ਪੈਂਦਾ, ਆਪਾਂ ਵੀ ਝਿੜਕ ਦਿਆਂਗੇ ਕਿਸੇ ਨੂੰ। ਜੇ ਕੋਈ ਇੱਥੇ ਕਹੇ, ਦੁਨੀਆਂ ਦੇ ਅੰਦਰ ਕਹੇ ਮੈਂ ਦਸਵੇਂ ਪਾਤਸ਼ਾਹ, ਫਿਰ ਕੁਟਾਪਾ ਕਿੰਨਾ ਚੜ੍ਹਦਾ ਉਹਨੂੰ? ਐਂ ਥੋੜ੍ਹੀ ਕੋਈ ਬਣ ਜਾਂਦਾ ਆਪਣੇ ਆਪ ਦਸਵੇਂ ਪਾਤਸ਼ਾਹ। ਜੇ ਅੱਜ ਦੇ ਯੁੱਗ 'ਚ ਕੋਈ ਕਹੇ ਮੈਂ ਰਾਮਚੰਦਰ ਹਾਂ, ਫਿਰ ਉਹਨੂੰ ਕਿੰਨਾ ਕੁਟਾਪਾ ਹੋਊਗਾ? ਐ ਨਹੀਂ ਹੁੰਦਾ, ਰਾਮਚੰਦਰ ਜੀ ਆਪਣੇ ਸਥਾਨ 'ਤੇ ਨੇ, ਕੋਈ ਬੰਦਾ ਉਹਨਾਂ ਦਾ ਥਾਂ ਨਹੀਂ ਲੈ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ